मेरे प्यारे देशवासियों, तुहानूं सारिआं नूं नमस्कार। मन की बात दा इह 12वां एपीसोड है ते इस हिसाब नाल देखिए तां एक साल बीत गया। पिछले साल 3 अक्तूबर नूं पहली वार मैनूं मन की बात करन दा सुभाग प्राप्त होया सी। मन की बात, एक साल, अनेक गल्लां। मैं नहीं जानदा कि तुसी की पाया, लेकिन मैं इन्ना जरूर कह सकदा कि मैं बहुत कुछ पाया। लोकतंत्र विच जन शक्ति दा अपार महत्व है। मेरे जीवन विच एक मूलभूत सोच रही है ते उस दे कारण जन शक्ति विच मेरा अपार विश्वास रहा है। लेकिन मन की बात ने मैनू जो सिखाया, जो समझाया, जो जानिया, जो अनुभव किया, उस नाल मैं कह सकदा कि असी सोचते हाँ उस तो भी ज़्यादा जन शक्ति अपरंपार हुंदी है। साडे पूर्वज क्या करदे सी कि जनता जनार्दन ईश्वर का ही अंश हुंदा है। मैं मन की बात दे मेरे अनुभवां तों कह सकदा कि साडे उन्हां पूर्वजां दी सोच विच एक बहुत वड्डी तृप्ति है, बहुत वड्डी सच्चाई है। क्योंकि मैं ये अनुभव किया कि मन की बात वास्ते मैं लोगों के सुझाव मंगता सी ते शायद हर वार 2 या 4 सुझावों ही हाथ लगा पाँदा सी। लेकिन लखां दी तादाद विच लोग सजग होके मैनू सुझाव देंदे रहिंदे सी। ये अपने आप विच बहुत वड्डी शक्ति है। वरना प्रधानमंत्री नू संदेश दिता, mygov.in उत्ते लिख दिता, चिट्ठी भेज दिती, पर एक वार भी साडा मौका नहीं मिलिया तो कोई भी व्यक्ति निराश हो सकता है। पर मैनू ऐसा नहीं लगा। हाँ, मैनू लखां चिट्ठियां ने एक बहुत वड्डा पाठ भी पढ़ाया। सरकार दियां अनेक वारी मुश्किलां दे बारे च मैनू जानकारी मिलती रही ते मैं आकाशवाणी का भी अभिनंदन करदा कि उन्होंने इन्हां सुझावां नू सिर्फ एक कागज़ नहीं मन्या, इन्हां नू जन साधारण दियां उम्मीदां मन्या। उन्होंने इस तो बाद प्रोग्राम कीते, सरकार दे वख-वख विभागां नू आकाशवाणी च बुलाया ते जनता जनार्दन ने जिहड़ियां गल्लां कहियां सी उन्हां दे सामने रखियां। कुछ गल्लां दा हल करन दी कोशिश कीती। सरकार दे भी साडे वख-वख विभागां ने लोकां दे इन्हां पत्रां दा एनालिसिस कीता ते उह किहड़ियां गल्लां ने जिहड़ियां पॉलिसी मैटर ने, वह किहड़ियां गल्लां ने जिहड़ियां परसन दे कारण परेशानी है, वह किहड़ियां गल्लां ने जिहड़ियां सरकार दे ध्यान विच ही नहीं हन। बहुत सारियां गल्लां ग्रास रूट लैवल तों सरकार दे कोल आउण लगियां। ते इह गल सही है कि गवर्नेंस दा एक मूलभूत सिद्धांत है कि जानकारी हेठां तों उपर वल जाणी चाहीदी है ते मार्गदर्शन उपर तों हेठां वल जाना चाहीदा है। इह जानकारियां दा सोमा मन की बात बन जाएगा, इह कित्थे सोचिआ सी किसे ने, पर इह हो गया। ते उसे तरह नाल मन की बात ने समाज शक्ति दी अभिव्यक्ति दा एक मौका बना दिता। मैं एक दिन एवें कह दिता सी कि सैल्फी विद डॉटर, ते सारी दुनिया हैरान हो गई। सारी दुनिया दे देशां चों किसे ना किसे ने लखां दी तादाद विच सैल्फी विद डॉटर, ते बेटी नू किन्नी गरिमा मिल गई। ते ओ जद सैल्फी विद डॉटर करदा सी तां अपनी बेटी दा तां हौसला बुलंद करदा ही सी, पर अपने अंदर भी एक कमिटमेंट पैदा करदा सी। जदों लोग देखदे सी तां उन्हां नू भी लगदा सी कि बेटियां दे प्रति उदासीनता हुण छड्डणी होएगी। एक साइलेंट रेवोल्यूशन सी। भारत दे टूरिज्म नू ध्यान च रखदे होए मैं इदां ही भारत दे नागरिकां नू कहा सी, इनक्रेडिबल इंडिया, कि बई तुसी भी तां जांदे हो, जे कोई अच्छियां तस्वीरां होण तां मैनू भेज देना, मैं देखांगा। एवें हल्की फुल्की गल कीती सी, लेकिन क्या वड्डा गजब हो गया। लखां दी तादाद विच हिंदुस्तान दे हर कोने दियां ऐसियां ऐसियां तस्वीरां लोकां ने भेजियां, शायद भारत सरकार दे टूरिज़म ने ਰਾਜ ਸਰਕਾਰਾਂ ਦੇ ਟੂਰਿਜ਼ਮ ਡਿਪਾਰਟਮੈਂਟ ਨੇ ਕਦੀ ਸੋਚਿਆ ਵੀ ਨਹੀਂ ਹੋਏਗਾ ਕਿ ਸਾਡੇ ਕੋਲ ਐਸੀਆਂ ਐਸੀਆਂ ਵਿਰਾਸਤਾਂ ਨੇ। ਇੱਕ ਪਲੇਟਫਾਰਮ ਉੱਤੇ ਸਾਰੀਆਂ ਚੀਜ਼ਾਂ ਆਈਆਂ ਅਤੇ ਸਰਕਾਰ ਦਾ ਇੱਕ ਰੁਪਈਆ ਵੀ ਖਰਚ ਨਹੀਂ ਹੋਇਆ। ਲੋਕਾਂ ਨੇ ਕੰਮ ਨੂੰ ਵਧਾ ਦਿੱਤਾ। ਮੈਨੂੰ ਖੁਸ਼ੀ ਤਾਂ ਉਦੋਂ ਹੋਈ ਕਿ ਪਿਛਲੇ ਅਕਤੂਬਰ ਮਹੀਨੇ ਤੋਂ ਪਹਿਲਾਂ ਮੇਰੀ ਇਹ ਪਹਿਲੀ ਮਨ ਕੀ ਬਾਤ ਸੀ ਤਾਂ ਮੈਂ ਗਾਂਧੀ ਜਯੰਤੀ ਦਾ ਜ਼ਿਕਰ ਕੀਤਾ ਸੀ ਅਤੇ ਲੋਕਾਂ ਨੂੰ ਐਵੇਂ ਹੀ ਮੈਂ ਪ੍ਰਾਰਥਨਾ ਕੀਤੀ ਸੀ ਕਿ 2 ਅਕਤੂਬਰ ਮਹਾਤਮਾ ਗਾਂਧੀ ਦੀ ਜਯੰਤੀ ਅਸੀਂ ਮਨਾ ਰਹੇ ਹਾਂ। ਇੱਕ ਸਮਾਂ ਸੀ ਖਾਦੀ ਫਾਰ ਨੇਸ਼ਨ। ਕੀ ਇਹ ਵਕਤ ਦਾ ਤਕਾਜ਼ਾ ਨਹੀਂ ਹੈ ਕਿ ਖਾਦੀ ਫਾਰ ਫੈਸ਼ਨ? ਅਤੇ ਲੋਕਾਂ ਨੂੰ ਮੈਂ ਤਾਕੀਦ ਕੀਤੀ ਸੀ ਕਿ ਤੁਸੀਂ ਖਾਦੀ ਖਰੀਦੋ, ਥੋੜ੍ਹਾ ਬਹੁਤ ਕਰੋ। ਅੱਜ ਮੈਂ ਬੜੇ ਸੰਤੋਸ਼ ਦੇ ਨਾਲ ਕਹਿਣਾ ਕਿ ਪਿਛਲੇ 1 ਸਾਲ ਵਿੱਚ ਕਰੀਬ ਕਰੀਬ ਖਾਦੀ ਦੀ ਵਿਕਰੀ ਡਬਲ ਹੋਈ ਹੈ। ਹੁਣ ਇਹ ਕੋਈ ਸਰਕਾਰੀ ਐਡਵਰਟਾਈਜ਼ਿੰਗ ਨਾਲ ਨਹੀਂ ਹੋਇਆ, ਅਰਬਾਂ ਖਰਬਾਂ ਰੁਪਈਆ ਖਰਚ ਕਰਕੇ ਵੀ ਨਹੀਂ ਹੋਇਆ। ਜਨ ਸ਼ਕਤੀ ਦਾ ਇੱਕ ਐਸਾ ਅਹਿਸਾਸ, ਇੱਕ ਅਨੁਭਵ। ਇੱਕ ਵਾਰ ਮੈਂ ਮਨ ਕੀ ਬਾਤ ਵਿੱਚ ਕਿਹਾ ਸੀ, ਗਰੀਬ ਦੇ ਘਰ ਵਿੱਚ ਚੁੱਲ੍ਹਾ ਬਲਦਾ ਹੈ, ਬੱਚੇ ਰੋਂਦੇ ਰਹਿੰਦੇ ਨੇ, ਗਰੀਬ ਮਾਂ, ਕੀ ਉਹਨੂੰ ਗੈਸ ਸਿਲੰਡਰ ਨਹੀਂ ਮਿਲਣਾ ਚਾਹੀਦਾ? ਅਤੇ ਮੈਂ ਸਮਰੱਥ ਲੋਕਾਂ ਨੂੰ ਪ੍ਰਾਰਥਨਾ ਕੀਤੀ ਸੀ ਕਿ ਕੀ ਤੁਸੀਂ ਸਬਸਿਡੀ ਸਿਲੰਡਰ ਨਹੀਂ ਕਰ ਸਕਦੇ? ਸੋਚੋ। ਅਤੇ ਮੈਂ ਅੱਜ ਬੜੀ ਖੁਸ਼ੀ ਨਾਲ ਕਹਿਣਾ ਚਾਹੁੰਦਾ ਕਿ ਇਸ ਦੇਸ਼ ਦੇ 30 ਲੱਖ ਪਰਿਵਾਰਾਂ ਨੇ ਗੈਸ ਸਿਲੰਡਰ ਦੀ ਸਬਸਿਡੀ ਛੱਡ ਦਿੱਤੀ ਹੈ। ਅਤੇ ਇਹ ਅਮੀਰ ਲੋਕ ਨਹੀਂ ਹਨ। ਇੱਕ TV ਚੈਨਲ ਉੱਤੇ ਮੈਂ ਦੇਖਿਆ ਸੀ ਕਿ ਇੱਕ ਰਿਟਾਇਰਡ ਟੀਚਰ, ਵਿਧਵਾ ਔਰਤ, ਉਹ ਕਤਾਰ ਵਿੱਚ ਖੜੀ ਸੀ ਸਬਸਿਡੀ ਛੱਡਣ ਵਾਸਤੇ। ਸਮਾਜ ਦੇ ਆਮ ਲੋਕ ਵੀ, ਮੱਧ ਵਰਗ, ਨਿਮਨ ਮੱਧ ਵਰਗ, ਜਿਨ੍ਹਾਂ ਵਾਸਤੇ ਸਬਸਿਡੀ ਛੱਡਣਾ ਮੁਸ਼ਕਿਲ ਕੰਮ ਹੈ, ਪਰ ਐਸੇ ਲੋਕਾਂ ਨੇ ਛੱਡੀ। ਕੀ ਇਹ ਸਾਇਲੈਂਟ ਰੈਵੋਲੂਸ਼ਨ ਨਹੀਂ ਹੈ? ਕੀ ਇਹ ਜਨ ਸ਼ਕਤੀ ਦੇ ਦਰਸ਼ਨ ਨਹੀਂ ਹੈ? ਸਰਕਾਰਾਂ ਨੂੰ ਵੀ ਸਬਕ ਸਿੱਖਣਾ ਹੋਏਗਾ ਕਿ ਸਾਡੀ ਸਰਕਾਰੀ ਚੌਖਟ ਵਿੱਚ ਜੋ ਕੰਮ ਹੁੰਦਾ ਹੈ, ਉਸ ਚੌਖਟ ਦੇ ਬਾਹਰ ਇੱਕ ਬਹੁਤ ਵੱਡੀ ਜਨ ਸ਼ਕਤੀ ਦਾ, ਇੱਕ ਸਮਰੱਥਾਵਾਨ, ਊਰਜਾਵਾਨ ਅਤੇ ਸੰਕਲਪਵਾਨ ਸਮਾਜ ਹੈ। ਸਰਕਾਰਾਂ ਜਿੰਨਾ ਸਮਾਜ ਦੇ ਨਾਲ ਜੁੜ ਕੇ ਚੱਲਦੀਆਂ ਨੇ, ਉਨੀਆਂ ਜ਼ਿਆਦਾ ਸਮਾਜ ਵਿੱਚ ਪਰਿਵਰਤਨ ਵਾਸਤੇ ਇੱਕ ਕੈਟਲਿਕ ਏਜੰਟ ਦਾ ਕੰਮ ਕਰ ਸਕਦੀਆਂ ਨੇ। ਮਨ ਕੀ ਬਾਤ ਵਿੱਚ ਮੈਨੂੰ ਸਭ ਜਿਨ੍ਹਾਂ ਚੀਜ਼ਾਂ ਵਿੱਚ ਮੇਰਾ ਭਰੋਸਾ ਸੀ, ਲੇਕਿਨ ਅੱਜ ਉਹ ਵਿਸ਼ਵਾਸ ਵਿੱਚ ਪਲਟ ਗਿਆ, ਸ਼ਰਧਾ ਵਿੱਚ ਪਲਟ ਗਿਆ। ਅਤੇ ਮੈਂ ਇਸ ਲਈ ਅੱਜ ਮਨ ਕੀ ਬਾਤ ਦੇ ਮਾਧਿਅਮ ਰਾਹੀਂ ਫਿਰ ਇੱਕ ਵਾਰ ਜਨ ਸ਼ਕਤੀ ਨੂੰ ਸ਼ਤ ਸ਼ਤ ਵੰਦਨ ਕਰਨਾ ਚਾਹੁੰਦਾ, ਨਮਨ ਕਰਨਾ ਚਾਹੁੰਦਾ। ਹਰ ਛੋਟੀ ਗੱਲ ਨੂੰ ਆਪਣਾ ਬਣਾ ਲਿਆ ਅਤੇ ਦੇਸ਼ ਦੀ ਭਲਾਈ ਵਾਸਤੇ ਆਪਣੇ ਆਪ ਨੂੰ ਜੋੜਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਵੱਡਾ ਸੰਤੋਸ਼ ਕੀ ਹੋ ਸਕਦਾ ਹੈ? ਮਨ ਕੀ ਬਾਤ ਵਿੱਚ ਇਸ ਵਾਰ ਮੈਂ ਇੱਕ ਨਵਾਂ ਪ੍ਰਯੋਗ ਕਰਨ ਬਾਰੇ ਸੋਚਿਆ। ਮੈਂ ਦੇਸ਼ ਦੇ ਨਾਗਰਿਕਾਂ ਨੂੰ ਪ੍ਰਾਰਥਨਾ ਕੀਤੀ ਸੀ ਕਿ ਤੁਸੀਂ ਟੈਲੀਫੋਨ ਕਰਕੇ ਆਪਣੇ ਸਵਾਲ, ਆਪਣੇ ਸੁਝਾਅ ਦਰਜ ਕਰਵਾਓ। ਮੈਂ ਮਨ ਕੀ ਬਾਤ ਵਿੱਚ ਉਹਨਾਂ ਉੱਤੇ ਧਿਆਨ ਦਿਆਂਗਾ। ਮੈਨੂੰ ਖੁਸ਼ੀ ਹੈ ਕਿ ਦੇਸ਼ ਵਿੱਚੋਂ ਕਰੀਬ 55,000 ਤੋਂ ਜ਼ਿਆਦਾ ਫੋਨ ਕਾਲਸ ਆਈਆਂ। ਭਾਵੇਂ ਸ਼ੀਆਚਿਨ ਹੋਵੇ, ਭਾਵੇਂ ਕੱਛ ਹੋਵੇ ਜਾਂ ਕਾਮਰੂਪ ਹੋਵੇ, ਭਾਵੇਂ ਕਸ਼ਮੀਰ ਹੋਵੇ ਜਾਂ ਕੰਨਿਆਕੁਮਾਰੀ ਹੋਵੇ, ਹਿੰਦੁਸਤਾਨ ਦਾ ਕੋਈ ਐਸਾ ਇਲਾਕਾ ਨਹੀਂ ਹੋਏਗਾ ਜਿੱਥੋਂ ਲੋਕਾਂ ਨੇ ਫੋਨ ਕਾਲਸ ਨਾ ਕੀਤੀਆਂ ਹੋਣ। ਇਹ ਆਪਣੇ ਆਪ ਵਿੱਚ ਇੱਕ ਸੁਖਦ ਅਨੁਭਵ ਹੈ। ਸਾਰੀਆਂ ਉਮਰਾਂ ਦੇ ਲੋਕਾਂ ਨੇ ਸੁਨੇਹੇ ਦਿੱਤੇ ਨੇ। ਕੁਝ ਸੁਨੇਹੇ ਤਾਂ ਮੈਂ ਖੁਦ ਸੁਣਨੇ ਵੀ ਪਸੰਦ ਕੀਤੇ, ਮੈਨੂੰ ਅੱਛਾ ਲੱਗਿਆ। ਬਾਕੀਆਂ ਉੱਤੇ ਮੇਰੀ ਟੀਮ ਕੰਮ ਕਰ ਰਹੀ ਹੈ। ਤੁਸੀਂ ਭਾਵੇਂ 1 ਮਿੰਟ 2 ਮਿੰਟ ਲਗਾਏ ਹੋਣਗੇ, ਪਰ ਮੇਰੇ ਵਾਸਤੇ ਤੁਹਾਡੀ ਫੋਨ ਕਾਲ, ਤੁਹਾਡਾ ਸੁਨੇਹਾ ਬਹੁਤ ਮਹੱਤਵਪੂਰਨ ਹੈ। ਪੂਰੀ ਸਰਕਾਰ ਤੁਹਾਡੇ ਸੁਝਾਵਾਂ ਉੱਤੇ ਜ਼ਰੂਰ ਕੰਮ ਕਰੇਗੀ, ਲੇਕਿਨ ਇੱਕ ਗੱਲ ਮੇਰੇ ਵਾਸਤੇ ਹੈਰਾਨੀ ਵਾਲੀ ਰਹੀ ਅਤੇ ਖੁਸ਼ੀ ਵਾਲੀ ਰਹੀ। ਵੈਸੇ ਇੱਦਾਂ ਲੱਗਦਾ ਕਿ ਚਾਰੇ ਪਾਸੇ ਨੈਗੇਟਿਵਿਟੀ ਹੈ, ਨਕਾਰਾਤਮਕਤਾ ਹੈ, ਪਰ ਮੇਰਾ ਅਨੁਭਵ ਵੱਖਰਾ ਰਿਹਾ। ਇਹਨਾਂ 55,000 ਲੋਕਾਂ ਨੇ ਆਪਣੀ ਗੱਲ ਆਪਣੇ ਤਰੀਕੇ ਨਾਲ ਦੱਸਣੀ ਸੀ। ਬੇਰੋਕ ਟੋਕ ਸੀ, ਕੁਝ ਵੀ ਕਹਿ ਸਕਦੇ ਸੀ, ਪਰ ਮੈਂ ਹੈਰਾਨ ਹਾਂ, ਸਾਰੀਆਂ ਗੱਲਾਂ ਐਸੀਆਂ ਸਨ ਜਿਵੇਂ ਮਨ ਕੀ ਬਾਤ ਦੀ ਛਾਂ ਵਿੱਚ ਹੋਣ। ਪੂਰੀ ਤਰ੍ਹਾਂ ਸਕਾਰਾਤਮਕ, ਸੁਝਾਵਾਤਮਕ, ਸਿਰਜਣਾਤਮਕ। ਯਾਨੀ ਦੇਖੋ, ਦੇਸ਼ ਦਾ ਆਮ ਨਾਗਰਿਕ ਵੀ ਸਕਾਰਾਤਮਕ ਸੋਚ ਲੈ ਕੇ ਚੱਲ ਰਿਹਾ ਹੈ। ਇਹ ਤਾਂ ਕਿੰਨੀ ਵੱਡੀ ਪੂੰਜੀ ਹੈ ਦੇਸ਼ ਦੀ। ਸ਼ਾਇਦ 1% 2% ਐਸੇ ਫੋਨ ਹੋ ਸਕਦੇ ਨੇ ਕਿ ਜਿਹਦੇ ਵਿੱਚ ਕਿਸੇ ਗੰਭੀਰ ਪ੍ਰਕਾਰ ਦੀ ਸ਼ਿਕਾਇਤ ਦਾ ਮਾਹੌਲ ਹੋਵੇ, ਵਰਨਾ 90% ਤੋਂ ਵੀ ਜ਼ਿਆਦਾ ਇੱਕ ਊਰਜਾ ਭਰਨ ਵਾਲੀਆਂ, ਖੁਸ਼ੀ ਦੇਣ ਵਾਲੀਆਂ ਗੱਲਾਂ ਲੋਕਾਂ ਨੇ ਕਹੀਆਂ ਨੇ। ਇੱਕ ਹੋਰ ਗੱਲ ਮੇਰੇ ਧਿਆਨ ਵਿੱਚ ਆਈ, ਖਾਸ ਕਰਕੇ ਸਪੈਸ਼ਲੀ ਏਬਲਡ, ਉਸ ਵਿੱਚੋਂ ਵੀ ਖਾਸ ਕਰਕੇ ਦ੍ਰਿਸ਼ਟੀਹੀਣ ਆਪਣੇ ਸੱਜਣ, ਉਹਨਾਂ ਦੇ ਕਾਫੀ ਫੋਨ ਆਏ ਨੇ। ਪਰ ਉਸਦਾ ਕਾਰਨ ਇਹ ਹੋਏਗਾ ਕਿ ਸ਼ਾਇਦ ਉਹ ਟੀਵੀ ਦੇਖ ਨਹੀਂ ਸਕਦੇ, ਇਹ ਰੇਡੀਓ ਜ਼ਰੂਰ ਸੁਣਦੇ ਹੋਣਗੇ। ਦ੍ਰਿਸ਼ਟੀਹੀਣ ਲੋਕਾਂ ਵਾਸਤੇ ਰੇਡੀਓ ਕਿੰਨਾ ਜ਼ਿਆਦਾ ਮਹੱਤਵਪੂਰਨ ਹੋਏਗਾ, ਇਹ ਮੈਨੂੰ ਇਸ ਗੱਲ ਤੋਂ ਧਿਆਨ ਵਿੱਚ ਆਇਆ ਹੈ। ਇੱਕ ਨਵਾਂ ਪਹਿਲੂ ਮੈਂ ਦੇਖ ਰਿਹਾ, ਅਤੇ ਇੰਨੀਆਂ ਅੱਛੀਆਂ ਅੱਛੀਆਂ ਗੱਲਾਂ ਦੱਸੀਆਂ ਨੇ ਇਹਨਾਂ ਲੋਕਾਂ ਨੇ, ਅਤੇ ਸਰਕਾਰ ਨੂੰ ਵੀ ਸੰਵੇਦਨਸ਼ੀਲ ਬਣਾਉਣ ਵਾਸਤੇ ਇਹ ਕਾਫੀ ਹੈ। ਮੈਨੂੰ ਅਲਵਰ ਰਾਜਸਥਾਨ ਤੋਂ ਪਵਨ ਆਚਾਰੀਆ ਨੇ ਇੱਕ ਸੁਨੇਹਾ ਦਿੱਤਾ ਹੈ। ਮੈਂ ਮੰਨਦਾ ਕਿ ਪਵਨ ਆਚਾਰੀਆ ਦੀ ਗੱਲ ਪੂਰੇ ਦੇਸ਼ ਨੂੰ ਸੁਣਨੀ ਚਾਹੀਦੀ ਹੈ ਅਤੇ ਪੂਰੇ ਦੇਸ਼ ਨੂੰ ਮੰਨਣੀ ਚਾਹੀਦੀ ਹੈ। ਦੇਖੋ ਉਹ ਕੀ ਕਹਿਣਾ ਚਾਹੁੰਦੇ ਨੇ, ਜ਼ਰੂਰ ਸੁਣੋ।
ਮੇਰਾ ਨਾਮ ਪਵਨ ਆਚਾਰੀਆ ਹੈ ਅਤੇ ਮੈਂ ਅਲਵਰ ਰਾਜਸਥਾਨ ਤੋਂ ਬਿਲੋਂਗ ਕਰਦਾ ਹਾਂ। ਮੇਰਾ ਮੈਸੇਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਇਹ ਹੈ ਕਿ ਕਿਰਪਾ ਕਰਕੇ ਤੁਸੀਂ ਇਸ ਵਾਰ ਮਨ ਕੀ ਬਾਤ ਵਿੱਚ ਪੂਰੇ ਭਾਰਤ ਦੇਸ਼ ਦੀ ਜਨਤਾ ਨੂੰ ਅਪੀਲ ਕਰੋ ਕਿ ਦੀਵਾਲੀ ਉੱਤੇ ਉਹ ਜ਼ਿਆਦਾ ਤੋਂ ਜ਼ਿਆਦਾ ਮਿੱਟੀ ਦੇ ਦੀਵਿਆਂ ਦਾ ਇਸਤੇਮਾਲ ਕਰਨ। ਇਸ ਨਾਲ ਵਾਤਾਵਰਣ ਨੂੰ ਤਾਂ ਫਾਇਦਾ ਹੋਏਗਾ ਹੀ ਅਤੇ ਹਜ਼ਾਰਾਂ ਘੁਮਿਆਰ ਭਰਾਵਾਂ ਨੂੰ ਰੁਜ਼ਗਾਰ ਦਾ ਮੌਕਾ ਮਿਲੇਗਾ।
ਮੈਨੂੰ ਵਿਸ਼ਵਾਸ ਹੈ ਕਿ ਪਵਨ ਵਾਂਗ ਤੁਹਾਡੀ ਇਹ ਭਾਵਨਾ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ ਜ਼ਰੂਰ ਪਹੁੰਚ ਜਾਏਗੀ, ਫੈਲ ਜਾਏਗੀ। ਅੱਛਾ ਸੁਝਾਅ ਦਿੱਤਾ ਤੁਸੀਂ, ਅਤੇ ਮਿੱਟੀ ਦਾ ਤਾਂ ਕੋਈ ਮੁੱਲ ਹੀ ਨਹੀਂ ਹੁੰਦਾ, ਅਤੇ ਇਸ ਵਾਸਤੇ ਮਿੱਟੀ ਦੇ ਦੀਵੇ ਵੀ ਅਨਮੋਲ ਹੁੰਦੇ ਨੇ। ਵਾਤਾਵਰਣ ਦੀ ਦ੍ਰਿਸ਼ਟੀ ਤੋਂ ਵੀ ਉਸ ਦੀ ਇੱਕ ਅਹਿਮੀਅਤ ਹੈ, ਅਤੇ ਦੀਵਾ ਬਣਦਾ ਹੈ ਗਰੀਬ ਦੇ ਘਰ ਵਿੱਚ। ਛੋਟੇ ਛੋਟੇ ਲੋਕ ਇਸ ਕੰਮ ਨਾਲ ਆਪਣਾ ਪੇਟ ਭਰਦੇ ਨੇ, ਅਤੇ ਦੇਸ਼ ਵਾਸੀਆਂ ਨੂੰ ਮੈਂ ਜ਼ਰੂਰ ਕਹਿਣਾ ਕਿ ਉਹ ਆਉਣ ਵਾਲੇ ਤਿਉਹਾਰਾਂ ਵਿੱਚ ਪਵਨ ਆਚਾਰੀਆ ਦੀ ਗੱਲ ਜੇ ਅਸੀਂ ਮੰਨਾਂਗੇ ਤਾਂ ਉਸਦਾ ਮਤਲਬ ਹੈ ਕਿ ਦੀਵਾ ਸਾਡੇ ਘਰ ਵਿੱਚ ਬਲੇਗਾ, ਲੇਕਿਨ ਰੋਸ਼ਨੀ ਗਰੀਬ ਦੇ ਘਰ 'ਚ ਹੋਏਗੀ। ਮੇਰੇ ਪਿਆਰੇ ਦੇਸ਼ ਵਾਸੀਓ, ਗਣੇਸ਼ ਚਤੁਰਥੀ ਦੇ ਦਿਨ ਮੈਨੂੰ ਫੌਜ ਦੇ ਜਵਾਨਾਂ ਦੇ ਨਾਲ 2-3 ਘੰਟੇ ਬਿਤਾਉਣ ਦਾ ਮੌਕਾ ਮਿਲਿਆ। ਜਲ, ਥਲ ਅਤੇ ਆਕਾਸ਼, ਸੁਰੱਖਿਆ ਕਰਨ ਵਾਲੀ ਸਾਡੀ ਜਲ ਸੈਨਾ ਹੋਵੇ, ਥਲ ਸੈਨਾ ਹੋਵੇ ਜਾਂ ਵਾਯੂ ਸੈਨਾ ਹੋਵੇ, ਆਰਮੀ, ਏਅਰਫੋਰਸ, ਨੇਵੀ, 1965 ਦਾ ਜੋ ਯੁੱਧ ਹੋਇਆ ਸੀ ਪਾਕਿਸਤਾਨ ਦੇ ਨਾਲ, ਉਸ ਦੇ 50 ਸਾਲ ਪੂਰੇ ਹੋਏ। ਉਸ ਦੇ ਨਿਮਿੱਤ ਦਿੱਲੀ ਵਿੱਚ ਇੰਡੀਆ ਗੇਟ ਦੇ ਕੋਲ ਇੱਕ ਸ਼ੌਰਿਆਂਜਲੀ ਪ੍ਰਦਰਸ਼ਨੀ ਦੀ ਰਚਨਾ ਕੀਤੀ ਹੈ। ਮੈਂ ਉਸਨੂੰ ਚਾਅ ਨਾਲ ਦੇਖਦਾ ਰਿਹਾ, ਗਿਆ ਤਾਂ 1.5 ਘੰਟੇ ਲਈ ਸੀ, ਪਰ ਜਦੋਂ ਨਿਕਲਿਆ ਤਾਂ 2.5 ਘੰਟੇ ਹੋ ਗਏ ਸੀ, ਅਤੇ ਫਿਰ ਵੀ ਕੁਝ ਅਧੂਰਾ ਰਹਿ ਗਿਆ। ਕੀ ਕੁਛ ਉੱਥੇ ਨਹੀਂ ਸੀ, ਪੂਰਾ ਇਤਿਹਾਸ ਜ਼ਿੰਦਾ ਕਰਕੇ ਰੱਖ ਦਿੱਤਾ ਹੈ। ਅਸਥੈਟਿਕ ਦੀ ਦ੍ਰਿਸ਼ਟੀ ਨਾਲ ਦੇਖੋ ਤਾਂ ਵੀ ਉੱਤਮ ਹੈ, ਇਤਿਹਾਸ ਦੀ ਦ੍ਰਿਸ਼ਟੀ ਤੋਂ ਦੇਖੋ ਤਾਂ ਬੜਾ ਐਜੂਕੇਟਿਵ ਹੈ, ਅਤੇ ਜੀਵਨ ਵਿੱਚ ਪ੍ਰੇਰਣਾ ਵਾਸਤੇ ਦੇਖੀਏ ਤਾਂ ਸ਼ਾਇਦ ਮਾਤਰ ਭੂਮੀ ਦੀ ਸੇਵਾ ਕਰਨ ਲਈ ਇਸ ਤੋਂ ਵੱਡੀ ਕੋਈ ਪ੍ਰੇਰਣਾ ਹੋ ਹੀ ਨਹੀਂ ਸਕਦੀ। ਯੁੱਧ ਦੇ ਜਿੰਨਾ ਪ੍ਰਾਊਡ ਮੂਮੈਂਟਸ ਅਤੇ ਸਾਡੇ ਸੈਨਾਨੀਆਂ ਦੇ ਲਾਮਿਸਾਲ ਸਾਹਸ ਅਤੇ ਬਲੀਦਾਨ ਦੇ ਬਾਰੇ 'ਚ ਅਸੀਂ ਸਭ ਸੁਣਦੇ ਰਹਿੰਦੇ ਸੀ, ਉਸ ਵਕਤ ਤਾਂ ਇੰਨੇ ਫੋਟੋਗ੍ਰਾਫਸ ਵੀ ਅਵੇਲੇਬਲ ਨਹੀਂ ਸੀ, ਇੰਨੀ ਵੀਡੀਓਗ੍ਰਾਫੀ ਵੀ ਨਹੀਂ ਹੁੰਦੀ ਸੀ। ਇਸ ਪ੍ਰਦਰਸ਼ਨੀ ਦੇ ਜ਼ਰੀਏ ਉਸ ਦਾ ਅਹਿਸਾਸ ਹੁੰਦਾ ਹੈ। ਲੜਾਈ ਹਾਜੀ ਪੀਰ ਦੀ ਹੋਵੇ, ਅਸਲ ਉੱਤਰ ਦੀ ਹੋਵੇ, ਚਵਿੰਡਾ ਦੀ ਲੜਾਈ ਹੋਵੇ ਅਤੇ ਹਾਜੀਪੁਰ ਪਾਸ ਦੀ ਜਿੱਤ ਦੇ ਦ੍ਰਿਸ਼ਾਂ ਨੂੰ ਦੇਖੀਏ ਤਾਂ ਇੱਕ ਰੋਮਾਂਚ ਹੁੰਦਾ ਹੈ। ਅਤੇ ਆਪਣੀ ਸੈਨਾ ਦੇ ਜਵਾਨਾਂ ਦੇ ਪ੍ਰਤੀ ਗਰਵ ਹੁੰਦਾ ਹੈ। ਮੇਰਾ ਉਹਨਾਂ ਵੀਰ ਪਰਿਵਾਰਾਂ ਨਾਲ ਵੀ ਮਿਲਣਾ ਹੋਇਆ, ਉਹਨਾਂ ਬਲੀਦਾਨੀ ਪਰਿਵਾਰਾਂ ਨਾਲ ਮਿਲਣਾ ਹੋਇਆ, ਅਤੇ ਯੁੱਧ ਵਿੱਚ ਜਿਨ੍ਹਾਂ ਲੋਕਾਂ ਨੇ ਹਿੱਸਾ ਲਿਆ ਸੀ ਉਹ ਵੀ ਹੁਣ ਜੀਵਨ ਦੇ ਉੱਤਰਕਾਲ ਖੰਡ ਵਿੱਚ ਨੇ, ਉਹ ਵੀ ਪਹੁੰਚੇ ਸਨ। ਅਤੇ ਮੈਂ ਜਦੋਂ ਉਹਨਾਂ ਨਾਲ ਹੱਥ ਮਿਲਾ ਰਿਹਾ ਸੀ ਤਾਂ ਲੱਗ ਰਿਹਾ ਸੀ ਕਿ ਵਾਹ ਕਿਆ ਊਰਜਾ ਹੈ, ਇੱਕ ਪ੍ਰੇਰਣਾ ਦਿੰਦਾ ਸੀ। ਜੇ ਤੁਸੀਂ ਇਤਿਹਾਸ ਬਣਾਉਣਾ ਚਾਹੁੰਦੇ ਹੋ ਤਾਂ ਇਤਿਹਾਸ ਦੀਆਂ ਬਾਰੀਕੀਆਂ ਨੂੰ ਜਾਣਨਾ ਸਮਝਣਾ ਜ਼ਰੂਰੀ ਹੁੰਦਾ ਹੈ। ਇਤਿਹਾਸ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜਦਾ ਹੈ। ਇਤਿਹਾਸ ਨਾਲ ਜੇ ਨਾਤਾ ਟੁੱਟ ਜਾਂਦਾ ਹੈ ਤਾਂ ਇਤਿਹਾਸ ਬਣਾਉਣ ਦੀਆਂ ਸੰਭਾਵਨਾਵਾਂ ਨੂੰ ਵੀ ਪੂਰਨ ਵਿਰਾਮ ਲੱਗ ਜਾਂਦਾ ਹੈ। ਇਸ ਸ਼ੌਰਯ ਪ੍ਰਦਰਸ਼ਨੀ ਦੇ ਮਾਧਿਅਮ ਨਾਲ ਇਤਿਹਾਸ ਦਾ ਅਨੁਭਵ ਹੁੰਦਾ ਹੈ, ਇਤਿਹਾਸ ਦੀ ਜਾਣਕਾਰੀ ਹੁੰਦੀ ਹੈ ਅਤੇ ਨਵੇਂ ਇਤਿਹਾਸ ਬਣਾਉਣ ਦੀ ਪ੍ਰੇਰਣਾ ਦੇ ਬੀਜ ਵੀ ਬੀਜੇ ਜਾ ਸਕਦੇ ਨੇ। ਮੈਂ ਤੁਹਾਨੂੰ, ਤੁਹਾਡੇ ਪਰਿਜਨਾਂ ਨੂੰ, ਜੇ ਤੁਸੀਂ ਦਿੱਲੀ ਦੇ ਆਸ ਪਾਸ ਹੋ, ਸ਼ਾਇਦ ਪ੍ਰਦਰਸ਼ਨੀ ਹਾਲੇ ਕੁਝ ਦਿਨ ਚੱਲਣ ਵਾਲੀ ਹੈ, ਤੁਸੀਂ ਜ਼ਰੂਰ ਦੇਖਣਾ ਅਤੇ ਜਲਦਬਾਜ਼ੀ ਨਾ ਕਰਨਾ ਮੇਰੇ ਵਾਂਗੂ। ਮੈਂ ਤਾਂ 2-2.5 ਘੰਟਿਆਂ 'ਚ ਵਾਪਸ ਆ ਗਿਆ ਪਰ ਤੁਹਾਨੂੰ ਤਾਂ 3-4 ਘੰਟੇ ਜ਼ਰੂਰ ਲੱਗ ਜਾਣਗੇ। ਜ਼ਰੂਰ ਦੇਖਣਾ। ਲੋਕਤੰਤਰ ਦੀ ਤਾਕਤ ਦੇਖੋ। ਇੱਕ ਛੋਟੇ ਬਾਲਕ ਨੇ ਪ੍ਰਧਾਨ ਮੰਤਰੀ ਨੂੰ ਆਦੇਸ਼ ਦਿੱਤਾ ਹੈ, ਲੇਕਿਨ ਉਹ ਬੱਚਾ ਜਲਦਬਾਜ਼ੀ 'ਚ ਆਪਣਾ ਨਾਮ ਦੱਸਣਾ ਭੁੱਲ ਗਿਆ ਹੈ। ਤਾਂ ਮੇਰੇ ਕੋਲ ਉਸਦਾ ਨਾਮ ਤਾਂ ਹੈ ਨਹੀਂ, ਪਰ ਉਹਦੀ ਗੱਲ ਪ੍ਰਧਾਨ ਮੰਤਰੀ ਦੇ ਤਾਂ ਗੌਰ ਕਰਨ ਵਾਲੀ ਹੈ ਹੀ, ਲੇਕਿਨ ਸਾਰੇ ਦੇਸ਼ ਵਾਸੀਆਂ ਦੇ ਗੌਰ ਕਰਨ ਵਾਲੀ ਹੈ। ਸੁਣੋ ਇਹ ਬਾਲਕ ਸਾਨੂੰ ਕੀ ਕਹਿ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਜੀ, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਤੁਸੀਂ ਸਵੱਛਤਾ ਅਭਿਆਨ ਚਲਾਇਆ ਹੈ ਉਹਦੇ ਵਾਸਤੇ ਤੁਸੀਂ ਹਰ ਜਗ੍ਹਾ ਹਰ ਗਲੀ 'ਚ ਡਸਟਬਿਨ ਲਗਵਾਓ।
ਇਸ ਬੱਚੇ ਨੇ ਸਹੀ ਕਿਹਾ ਹੈ, ਸਾਨੂੰ ਸਫਾਈ ਨੂੰ ਸੁਭਾਅ ਬਣਾਉਣਾ ਚਾਹੀਦਾ ਅਤੇ ਸਫਾਈ ਲਈ ਵਿਵਸਥਾ ਵੀ ਬਣਾਉਣੀ ਚਾਹੀਦੀ ਹੈ। ਮੈਨੂੰ ਇਸ ਬੱਚੇ ਦੇ ਸੰਦੇਸ਼ ਤੋਂ ਬਹੁਤ ਵੱਡਾ ਸੰਤੋਸ਼ ਮਿਲਿਆ ਹੈ। ਸੰਤੋਸ਼ ਇਸ ਗੱਲ ਦਾ ਮਿਲਿਆ ਹੈ ਕਿ 2 ਅਕਤੂਬਰ ਨੂੰ ਮੈਂ ਸਵੱਛਤਾ ਅਭਿਆਨ ਨੂੰ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਅਤੇ ਮੈਂ ਕਹਿ ਸਕਦਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਹੋਏਗਾ ਕਿ ਸੰਸਦ ਵਿੱਚ ਵੀ ਘੰਟਿਆਂ ਬੱਧੀ ਸਵੱਛਤਾ ਦੇ ਵਿਸ਼ੇ 'ਤੇ ਅੱਜ ਕੱਲ੍ਹ ਚਰਚਾ ਹੁੰਦੀ ਹੈ। ਸਾਡੀ ਸਰਕਾਰ ਦੀ ਆਲੋਚਨਾ ਵੀ ਹੁੰਦੀ ਹੈ, ਮੈਨੂੰ ਵੀ ਬਹੁਤ ਕੁਝ ਸੁਣਨਾ ਪੈਂਦਾ। ਮੋਦੀ ਜੀ ਵੱਡੀਆਂ ਵੱਡੀਆਂ ਸਫਾਈ ਦੀਆਂ ਗੱਲਾਂ ਕਰਦੇ ਸੀ ਪਰ ਕੀ ਹੋਇਆ? ਮੈਂ ਇਸ ਨੂੰ ਬੁਰਾ ਨਹੀਂ ਮੰਨਦਾ, ਮੈਂ ਇਸ ਵਿੱਚ ਅੱਛਾਈ ਇਹ ਦੇਖ ਰਿਹਾ ਕਿ ਦੇਸ਼ ਦੀ ਸੰਸਦ ਵੀ ਭਾਰਤ ਦੀ ਸਵੱਛਤਾ ਲਈ ਚਰਚਾ ਕਰ ਰਹੀ ਹੈ। ਹੁਣ ਦੂਜੇ ਪਾਸੇ ਦੇਖੋ, ਇੱਕ ਪਾਸੇ ਦੇਸ਼ ਦੀ ਸੰਸਦ ਅਤੇ ਇੱਕ ਪਾਸੇ ਦੇਸ਼ ਦਾ ਬੱਚਾ, ਦੋਨੋਂ ਸਵੱਛਤਾ ਉੱਪਰ ਗੱਲ ਕਰਨ, ਇਸ ਤੋਂ ਵੱਡਾ ਦੇਸ਼ ਦਾ ਸੁਭਾਗ ਕੀ ਹੋ ਸਕਦਾ ਹੈ? ਇਹ ਜੋ ਵਿਚਾਰਾਂ ਦਾ ਅੰਦੋਲਨ ਚੱਲ ਰਿਹਾ, ਗੰਦਗੀ ਵੱਲ ਦੇਸ਼ ਦਾ ਜੋ ਮਾਹੌਲ ਬਣ ਰਿਹਾ, ਸਵੱਛਤਾ ਵੱਲ ਹੁਣ ਜਾਗਰੂਕਤਾ ਆਈ ਹੈ, ਇਸ ਸਰਕਾਰ ਨੂੰ ਵੀ ਕੰਮ ਕਰਨ ਲਈ ਮਜਬੂਰ ਕਰੇਗੀ ਕਰੇਗੀ। ਸਥਾਨਕ ਸਵਰਾਜ ਦੀਆਂ ਸੰਸਥਾਵਾਂ ਨੂੰ ਵੀ, ਚਾਹੇ ਪੰਚਾਇਤ ਹੋਵੇ, ਨਗਰ ਪੰਚਾਇਤ ਹੋਵੇ, ਨਗਰ ਪਾਲਿਕਾ ਹੋਵੇ, ਮਹਾਨਗਰ ਪਾਲਿਕਾ ਹੋਵੇ, ਜਾਂ ਰਾਜ ਹੋਵੇ, ਜਾਂ ਕੇਂਦਰ ਹੋਵੇ, ਹਰ ਕਿਸੇ ਨੂੰ ਇਸ ਉੱਤੇ ਕੰਮ ਕਰਨਾ ਹੋਏਗਾ। ਇਸ ਅੰਦੋਲਨ ਨੂੰ ਅਸੀਂ ਅੱਗੇ ਵਧਾਉਣਾ, ਕਮੀਆਂ ਦੇ ਹੁੰਦੇ ਹੋਏ ਵੀ ਅੱਗੇ ਵਧਾਉਣਾ, ਅਤੇ ਭਾਰਤ ਨੂੰ 2019 ਵਿੱਚ, ਜਦੋਂ ਮਹਾਤਮਾ ਗਾਂਧੀ ਜੀ ਦੀ 150ਵੀਂ ਜਯੰਤੀ ਅਸੀਂ ਮਨਾਵਾਂਗੇ, ਮਹਾਤਮਾ ਗਾਂਧੀ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਅਸੀਂ ਕੰਮ ਕਰਾਂਗੇ। ਤੁਹਾਨੂੰ ਪਤਾ, ਮਹਾਤਮਾ ਗਾਂਧੀ ਜੀ ਕਹਿੰਦੇ ਸਨ, ਇੱਕ ਵਾਰ ਉਹਨਾਂ ਨੇ ਕਿਹਾ ਕਿ ਜੇ ਆਜ਼ਾਦੀ ਅਤੇ ਸਵੱਛਤਾ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਮੈਂ ਪਸੰਦ ਕਰਨਾ ਤਾਂ ਪਹਿਲੇ ਸਵੱਛਤਾ ਪਸੰਦ ਕਰਾਂਗਾ, ਆਜ਼ਾਦੀ ਬਾਅਦ ਵਿੱਚ। ਗਾਂਧੀ ਜੀ ਲਈ ਆਜ਼ਾਦੀ ਤੋਂ ਵੱਧ ਸਵੱਛਤਾ ਦਾ ਮਹੱਤਵ ਸੀ। ਆਓ ਅਸੀਂ ਸਾਰੇ ਮਹਾਤਮਾ ਗਾਂਧੀ ਜੀ ਦੀ ਗੱਲ ਨੂੰ ਮੰਨੀਏ ਅਤੇ ਉਹਨਾਂ ਦੀ ਇੱਛਾ ਨੂੰ ਪੂਰਾ ਕਰਨ ਲਈ ਕੁਝ ਕਦਮ ਅਸੀਂ ਵੀ ਚੱਲੀਏ। ਦਿੱਲੀ ਤੋਂ ਗੁਲਸ਼ਨ ਅਰੋੜਾ ਜੀ ਨੇ ਮਾਈ ਗੌਵ.ਇਨ 'ਤੇ ਇੱਕ ਸੁਨੇਹਾ ਭੇਜਿਆ। ਉਹਨਾਂ ਨੇ ਲਿਖਿਆ कि दीन दयाल जी की जन्म शताब्दी के बारे वो जानना चाहते ने। मेरे प्यारे देशवासियो, महापुरखां दा जीवन सदा ही साडे लई प्रेरणा दा सोमा रहिंदा ते साडे लोकां दा काम महापुरख किस विचारधारा दे सी उस दा मुलांकन करना साडा काम नहीं है। देश लई जीवन मरण वाले सारे साडे लई प्रेरक हुंदे ने ते इन्हां दिनां च तां इन्ने सारे महापुरखां नूं याद करन दा मौका आ रहा है। 25 सितंबर नूं पंडित दीन दयाल उपाध्याय, 2 अक्तूबर नूं महात्मा गांधी, लाल बहादुर शास्त्री, 11 अक्तूबर नूं जय प्रकाश नारायण जी, 31 अक्तूबर नूं सरदार वल्लभ भाई पटेल, किन्ने अणगिणत नाम ने। मैं तां कुछ ही बोल रहा क्योंकि यह देश तां बहुरत्ना नाल भरिया होया। तुसी कोई भी तारीख कढ लो, इतिहास दे चरोखे चों किसी ना किसी महापुरख का नाम मिल ही जाएगा। आने वाले दिनों च इन्हां सारे महापुरखां नूं असी याद करिए, उन्हां दे जीवन का संदेश असी घर घर तक पहुँचाइए ते असी भी उन्हां कोलों कुछ ना कुछ सीखण दा यतन करिए। मैं विशेष करके 2 अक्तूबर लई एक बार फिर बेनती करना चाहना। 2 अक्तूबर पूजनीक बापू महात्मा गांधी दी जन्म जयंती। मैं पिछले साल भी कहा सी कि तुहाडे कोल हर तरह के फैशन के कपड़े होणगे, हर तरह का फैब्रिक होएगा, बहुत सारियां चीज़ां होणगियां, पर उस विच खादी की भी कोई थां होनी चाहीदी है। मैं एक बार फिर कहना कि 2 अक्तूबर तो लैके 1 महीने तक खादी च रियायत हुंदी है, उसका फायदा उठाओ ते खादी दे नाल नाल हैंडलूम नूं भी उन्ना ही महत्व दिता जावे। साडे कपड़ा बनाउण वाले भरा किन्नी मेहनत करदे ने, असी 125 करोड़ देशवासी 5 रुपए 10 रुपए 50 रुपए की कोई हैंडलूम की चीज़, कोई खादी की चीज़ खरीद लईए, अल्टीमेटली वो पैसा गरीब कपड़ा बुनन वाले दे घर जाएगा, खादी बनाउण वाली गरीब विधवा दे घर जाएगा। ते इस लई इस दिवाली ते असी खादी नूं जरूर अपने घर च थां देईए, अपने तन ते थां देईए। मैं कदी नहीं कहिंदा कि तुसी पूर्ण रूप नाल खद्दरधारी बनो, कुछ तां लो, बस यही बेनती है मेरी। देखो, पिछली वार तुसी विक्री नूं करीब करीब दुगना कर दिता, किन्ने गरीबां दा फायदा होया। जो काम सरकार अरबां खरबां रुपए की मशहूरी नाल नहीं कर सकती, वो तुसी छोटी जी मदद नाल कर दिता। यही तो जन शक्ति है। तो इसलिए मैं फिर तो एक बार उस काम लई तुहानू बेनती करदा। प्यारे देशवासियों, मेरा मन इस गल नाल आनंद नाल भर गया। मन करदा इस आनंद का तुहानू भी थोड़ा जा स्वाद मिलना चाहिए। मैं मई महीने च कोलकाता गया सी ते सुभाष बोस दे परिवार जन मिलन आए सी। उन्हां दे भतीजे चंद्रा बोस ने सारा प्रबंध कीता सी। काफ़ी देर तक सुभाष बोस दे परिवारक मैंबरां नाल खुशी दी शाम बिताउण दा मैनूं मौका मिलिया सी। ते उस दिन यह तय कीता सी कि सुभाष बाबू दा परिवार प्रधानमंत्री निवास स्थान ते आए, चंद्रा बोस ते उदे परिवार जन इस काम च लगे रहे सी। ते पिछले हफ्ते मैनू इस दी स्वीकृति मिली कि 50 तो वध सुभाष बाबू दे परिवारक मैंबर प्रधानमंत्री निवास स्थान ते आउण वाले ने। तुसी कल्पना कर सकदे हो मेरे लई किन्नी खुशी दा पल होएगा। नेता जी दे परिवारक मैंबर शायद उहनां दे जीवन च पहली वार सारिआं नाल मिलके प्रधानमंत्री निवास स्थान ते जाण दा मौका आया होए। पर उस तो भी ज़्यादा मेरे लिए खुशी दी गल है कि प्रधानमंत्री निवास स्थान ते इस मेहमान नवाजी दा सुपाग कदी भी नहीं आया होएगा जो मैनू अक्तूबर विच मिलन वाला है। सुभाष बाबू दे 50 तो वध परिवारक लोग वख वख देशां च रहिंदे ने, सारे खास तौर ते आ रहे ने। किन्ना वड्डा आनंद दा पल होएगा मेरे लई। मैं उन्हां दे स्वागत लई बहुत खुश हाँ, बहुत ही आनंद महसूस कर रहा। ਇੱਕ ਸੁਨੇਹਾ ਮੈਨੂੰ ਭਾਰਗਵੀ ਕਾਨੜੇ ਵੱਲੋਂ ਮਿਲਿਆ ਅਤੇ ਉਸ ਦੇ ਬੋਲਣ ਦਾ ਢੰਗ, ਉਸ ਦੀ ਆਵਾਜ਼ ਸੁਣ ਕੇ ਮੈਨੂੰ ਉਹ ਲੀਡਰ ਲੱਗਦੀ ਹੈ। ਸ਼ਾਇਦ ਲੀਡਰ ਬਣਨ ਵਾਲੀ ਹੋਏਗੀ, ਇਸ ਤਰ੍ਹਾਂ ਲੱਗਦਾ।
ਮੇਰਾ ਨਾਮ ਭਾਰਗਵੀ ਕਾਨੜੇ ਹੈ। ਮੈਂ ਪ੍ਰਧਾਨ ਮੰਤਰੀ ਜੀ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਨੌਜਵਾਨ ਪੀੜ੍ਹੀ ਨੂੰ ਵੋਟਰ ਰਜਿਸਟ੍ਰੇਸ਼ਨ ਦੇ ਬਾਰੇ ਜਾਗਰੂਕ ਕਰੋ, ਜਿਸ ਨਾਲ ਆਉਣ ਵਾਲੇ ਸਮੇਂ 'ਚ ਯੁਵਾ ਪੀੜ੍ਹੀ ਦੀ ਰੁਚੀ ਵਧੇ ਅਤੇ ਭਵਿੱਖ ਵਿੱਚ ਯੁਵਾ ਪੀੜ੍ਹੀ ਦਾ ਸਰਕਾਰ ਚੁਣਨ 'ਚ ਮਹੱਤਵਪੂਰਨ ਯੋਗਦਾਨ ਹੋਵੇ।
ਭਾਰਗਵੀ ਨੇ ਕੀਤੀ ਹੈ ਮਤਦਾਤਾ ਸੂਚੀ ਵਿੱਚ ਨਾਮ ਦਰਜ ਕਰਾਉਣ ਦੀ ਗੱਲ ਅਤੇ ਸਰਕਾਰ ਚੁਣਨ ਦੀ ਗੱਲ। ਤੁਹਾਡੀ ਗੱਲ ਸਹੀ ਹੈ, ਲੋਕਤੰਤਰ 'ਚ ਹਰ ਮਤਦਾਤਾ ਦੇਸ਼ ਦਾ ਭਾਗਯ ਵਿਧਾਤਾ ਹੁੰਦਾ ਅਤੇ ਇਹ ਜਾਗਰੂਕਤਾ ਹੌਲੀ ਹੌਲੀ ਵੱਧ ਰਹੀ ਹੈ, ਮਤਦਾਨ ਦਾ ਪ੍ਰਤੀਸ਼ਤ ਵੀ ਵੱਧ ਰਿਹਾ ਅਤੇ ਮੈਂ ਇਸ ਲਈ ਭਾਰਤ ਦੇ ਚੁਣਾਵ ਆਯੋਗ ਨੂੰ ਵਿਸ਼ੇਸ਼ ਤੌਰ 'ਤੇ ਧੰਨਵਾਦ ਦੇਣਾ ਚਾਹੁੰਦਾ। ਕੁਝ ਸਾਲ ਪਹਿਲਾਂ ਅਸੀਂ ਦੇਖਦੇ ਸੀ ਕਿ ਸਾਡਾ ਚੋਣ ਆਯੋਗ ਇੱਕ ਰੈਗੂਲੇਟਰ ਦੇ ਰੂਪ 'ਚ ਕੰਮ ਕਰ ਰਿਹਾ ਸੀ, ਪਰ ਪਿਛਲੇ ਕੁਝ ਸਾਲਾਂ ਤੋਂ ਉਸ ਵਿੱਚ ਬਹੁਤ ਵੱਡਾ ਬਦਲਾਅ ਆਇਆ। ਅੱਜ ਸਾਡਾ ਇਲੈਕਸ਼ਨ ਕਮਿਸ਼ਨ ਸਿਰਫ ਰੈਗੂਲੇਟਰ ਨਹੀਂ ਰਿਹਾ, ਇੱਕ ਪ੍ਰਕਾਰ ਨਾਲ ਫੈਸੀਲੀਟੇਟਰ ਬਣ ਗਿਆ ਅਤੇ ਵਾਟਰ ਫੈਲੀ ਬਣ ਗਿਆ ਅਤੇ ਉਹਨਾਂ ਦੀ ਸਾਰੀ ਸੋਚ, ਸਾਰੀਆਂ ਯੋਜਨਾਵਾਂ 'ਚ ਮਤਦਾਨ ਉਹਨਾਂ ਦੇ ਕੇਂਦਰ ਵਿੱਚ ਰਹਿੰਦਾ। ਇਹ ਬਹੁਤ ਅੱਛਾ ਬਦਲਾਅ ਹੈ, ਪਰ ਸਿਰਫ ਚੁਣਾਵ ਆਯੋਗ ਕੰਮ ਕਰਦਾ ਰਹੇ ਅਜਿਹਾ ਚੱਲਣ ਵਾਲਾ ਨਹੀਂ। ਅਸੀਂ ਵੀ ਸਕੂਲ 'ਚ, ਕਾਲਜ 'ਚ, ਮੁਹੱਲੇ 'ਚ ਇਹ ਜਾਗਰਤੀ ਦਾ ਮਾਹੌਲ ਬਣਾ ਕੇ ਰੱਖਣਾ ਚਾਹੀਦਾ। ਜਦੋਂ ਵੋਟਾਂ ਆਉਣ ਉਦੋਂ ਜਾਗਰਤੀ ਹੋਵੇ, ਅਜਿਹਾ ਨਾ ਹੋਵੇ। ਮਤਦਾਤਾ ਸੂਚੀ ਅਪਗ੍ਰੇਡ ਹੁੰਦੀ ਰਹਿਣੀ ਚਾਹੀਦੀ ਹੈ, ਸਾਨੂੰ ਵੀ ਦੇਖਦੇ ਰਹਿਣਾ ਚਾਹੀਦਾ। ਮੈਨੂੰ ਜਿਹੜਾ ਕੀਮਤੀ ਅਧਿਕਾਰ ਮਿਲਿਆ ਉਹ ਮੇਰਾ ਅਧਿਕਾਰ ਸੁਰੱਖਿਅਤ ਹੈ ਕਿ ਨਹੀਂ, ਮੈਂ ਅਧਿਕਾਰ ਦਾ ਉਪਯੋਗ ਕਰ ਰਿਹਾ ਕਿ ਨਹੀਂ, ਇਹ ਆਦਤ ਸਾਨੂੰ ਸਾਰਿਆਂ ਨੂੰ ਬਣਾਉਣੀ ਚਾਹੀਦੀ ਹੈ। ਮੈਂ ਉਮੀਦ ਕਰਦਾ ਕਿ ਦੇਸ਼ ਦੇ ਨੌਜਵਾਨ ਜੇ ਮਤਦਾਤਾ ਸੂਚੀ 'ਚ ਰਜਿਸਟਰ ਨਹੀਂ ਹੋਏ ਤਾਂ ਉਹਨਾਂ ਨੂੰ ਹੋਣਾ ਚਾਹੀਦਾ ਅਤੇ ਮਤਦਾਨ ਵੀ ਜ਼ਰੂਰ ਕਰਨਾ ਚਾਹੀਦਾ। ਅਤੇ ਮੈਂ ਤਾਂ ਵੋਟਾਂ ਦੇ ਦਿਨਾਂ 'ਚ ਜਨਤਾ ਨੂੰ ਕਹਿੰਦਾ ਹੁੰਦਾ ਕਿ ਪਹਿਲੇ ਮਤਦਾਨ ਫਿਰ ਜਲ ਪਾਨ। ਇੰਨਾ ਪਵਿੱਤਰ ਕੰਮ ਹੈ, ਸਾਰਿਆਂ ਨੂੰ ਕਰਨਾ ਚਾਹੀਦਾ। ਪਰਸੋਂ ਮੈਂ ਕਾਸ਼ੀ ਘੁੰਮ ਕੇ ਆਇਆ, ਬਹੁਤ ਲੋਕਾਂ ਨੂੰ ਮਿਲਿਆ, ਬਹੁਤ ਸਾਰੇ ਪ੍ਰੋਗਰਾਮ ਹੋਏ। ਇੰਨੇ ਲੋਕਾਂ ਨੂੰ ਮਿਲਿਆ ਪਰ ਦੋ ਬੱਚੇ ਜਿਨ੍ਹਾਂ ਦੀ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ। ਇੱਕ ਮੈਨੂੰ ਕਸ਼ਿਤਿਜ ਪਾਂਡੇ ਕਰਕੇ 7ਵੀਂ ਜਮਾਤ ਦਾ ਵਿਦਿਆਰਥੀ ਮਿਲਿਆ, ਬਨਾਰਸ ਹਿੰਦੂ ਵਿਸ਼ਵ ਵਿਦਿਆਲੇ 'ਚ, ਕੇਂਦਰੀ ਵਿਦਿਆਲੇ 'ਚ 7ਵੀਂ ਜਮਾਤ 'ਚੋਂ ਪੜ੍ਹਦਾ। ਵੈਸੇ ਹੈ ਬੜਾ ਤੇਜ਼ ਤਰਾਰ, ਉਸਦਾ ਕੌਨਫੀਡੈਂਸ ਲੈਵਲ ਵੀ ਗਜ਼ਬ ਦਾ, ਪਰ ਇੰਨੀ ਛੋਟੀ ਉਮਰ 'ਚ ਫਿਜ਼ਿਕਸ ਦੀਆਂ ਖੋਜਾਂ 'ਚ ਮੈਂ ਉਸਦੀ ਰੁਚੀ ਦੇਖੀ। ਮੈਨੂੰ ਲੱਗਿਆ ਕਿ ਉਹ ਬਹੁਤ ਕੁਝ ਪੜ੍ਹਦਾ ਹੋਏਗਾ, ਇੰਟਰਨੈੱਟ ਸਰਫਿੰਗ ਕਰਦਾ ਹੋਏਗਾ, ਨਵੇਂ ਨਵੇਂ ਪ੍ਰਯੋਗ ਕਰਦਾ ਹੋਏਗਾ, ਰੇਲ ਹਾਦਸੇ ਕਿਵੇਂ ਰੋਕੇ ਜਾਣ, ਕਿਹੜੀ ਤਕਨੀਕ ਹੋਵੇ, ਊਰਜਾ ਵਿੱਚ ਖਰਚਾ ਕਿਵੇਂ ਘਟੇ, ਰੋਬੋਟ ਵਿੱਚ ਫੀਲਿੰਗ ਕਿਵੇਂ ਆਵੇ, ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਦੱਸ ਰਿਹਾ ਸੀ, ਬੜਾ ਗਜ਼ਬ ਦਾ ਸੀ। ਖੈਰ, ਮੈਂ ਬਰੀਕੀ ਨਾਲ ਤਾਂ ਉਸ ਨੂੰ ਨਹੀਂ ਦੇਖ ਸਕਿਆ ਕਿ ਜੋ ਉਹ ਕਹਿ ਰਿਹਾ ਉਸ 'ਚ ਕਿੰਨੀ ਬਰੀਕੀ ਹੈ, ਪਰ ਉਸ ਦਾ ਕੌਨਫੀਡੈਂਸ ਲੈਵਲ ਅਤੇ ਰੁਚੀ, ਅਤੇ ਮੈਂ ਚਾਹੁੰਦਾ ਸਾਡੇ ਦੇਸ਼ ਦੇ ਬੱਚਿਆਂ ਦੀ ਵਿਗਿਆਨ ਪ੍ਰਤੀ ਰੁਚੀ ਵਧਣੀ ਚਾਹੀਦੀ ਹੈ। ਬੱਚੇ ਦੇ ਮਨ 'ਚ ਲਗਾਤਾਰ ਸਵਾਲ ਉੱਠਣੇ ਚਾਹੀਦੇ ਨੇ, ਕਿਉਂ, ਕਿਵੇਂ, ਕਦੋਂ, ਇੱਕ ਬੱਚੇ ਨੂੰ ਪੁੱਛਣਾ ਚਾਹੀਦਾ। ਵੈਸੇ ਮੈਨੂੰ ਇੱਕ ਬਹੁਤ ਹੀ ਛੋਟੀ ਬੱਚੀ ਸੋਨਮ ਪਟੇਲ ਨੂੰ ਮਿਲਣ ਦਾ ਮੌਕਾ ਮਿਲਿਆ, 9 ਸਾਲ ਦੀ ਉਮਰ, ਵਾਰਾਣਸੀ ਦੀ ਸੁੰਦਰਪੁਰ ਨਿਵਾਸੀ ਸਦਾ ਭਰਤ ਪਟੇਲ ਦੀ ਬੱਚੀ, ਬਹੁਤ ਹੀ ਗਰੀਬ ਪਰਿਵਾਰ ਦੀ ਬੱਚੀ ਹੈ। ਮੈਂ ਹੈਰਾਨ ਸੀ, ਉਸ ਬੱਚੀ ਨੂੰ ਪੂਰੀ ਗੀਤਾ ਜ਼ਬਾਨੀ ਯਾਦ ਹੈ, ਪਰ ਸਭ ਤੋਂ ਵੱਡੀ ਗੱਲ ਇਹ ਲੱਗੀ ਕਿ ਜਦੋਂ ਮੈਂ ਉਸ ਨੂੰ ਪੁੱਛਦਾ ਸੀ ਤਾਂ ਉਹ ਸ਼ਲੋਕ ਵੀ ਸੁਣਾਉਂਦੀ ਸੀ ਅਤੇ ਅੰਗਰੇਜ਼ੀ 'ਚ ਪਰਿਭਾਸ਼ਾ ਕਰਦੀ ਸੀ, ਹਿੰਦੀ 'ਚ ਪਰਿਭਾਸ਼ਾ ਕਰਦੀ ਸੀ। ਮੈਂ ਉਸਦੇ ਪਿਤਾ ਜੀ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਕਿ 5 ਸਾਲ ਦੀ ਉਮਰ ਤੋਂ ਕਰ ਰਹੀ ਹੈ। ਮੈਂ ਕਿਹਾ ਕਿੱਥੋਂ ਸਿੱਖਿਆ, ਉਹ ਕਹਿੰਦੇ ਸਾਨੂੰ ਵੀ ਪਤਾ ਨਹੀਂ। ਮੈਂ ਪੁੱਛਿਆ ਸਿਰਫ ਗੀਤਾ ਹੀ ਪੜ੍ਹਦੀ ਰਹਿੰਦੀ ਹੈ ਜਾਂ ਹੋਰ ਪੜ੍ਹਾਈ ਵੱਲ ਵੀ ਧਿਆਨ ਹੈ, ਤਾਂ ਉਹਨਾਂ ਨੇ ਕਿਹਾ ਨਹੀਂ ਜੀ, ਹਿਸਾਬ ਵੱਲ ਇੱਕ ਦੇਖ ਲਏ ਤਾਂ ਸ਼ਾਮ ਨੂੰ ਉਸ ਨੂੰ ਸਭ ਜ਼ਬਾਨੀ ਯਾਦ ਹੁੰਦਾ, ਹਿਸਟਰੀ ਲੈ ਲਏ ਸ਼ਾਮ ਨੂੰ ਸਭ ਯਾਦ। ਉਹ ਬੋਲੇ ਸਾਡੇ ਲਈ ਵੀ ਹੈਰਾਨੀ ਹੈ ਪੂਰੇ ਪਰਿਵਾਰ 'ਚ ਕਿਵੇਂ ਯਾਦ ਹੁੰਦਾ। ਮੈਂ ਸੱਚੀ ਬੜਾ ਪ੍ਰਭਾਵਿਤ ਸੀ। ਕਦੀ ਕੁਝ ਬੱਚਿਆਂ ਨੂੰ ਸੈਲੀਬ੍ਰਿਟੀ ਦਾ ਸ਼ੌਕ ਹੋ ਜਾਂਦਾ, ਇਸ ਤਰ੍ਹਾਂ ਸੋਨਮ 'ਚ ਕੁਝ ਵੀ ਨਹੀਂ ਸੀ। ਆਪਣੇ ਆਪ ਹੀ ਈਸ਼ਵਰ ਨੇ ਉਸ ਨੂੰ ਸ਼ਕਤੀ ਜ਼ਰੂਰ ਦਿੱਤੀ ਹੈ, ਇਸ ਤਰ੍ਹਾਂ ਲੱਗ ਰਿਹਾ ਸੀ ਮੈਨੂੰ। ਖੈਰ, ਮੇਰੀ ਕਾਸ਼ੀ ਯਾਤਰਾ 'ਚ ਇਹਨਾਂ ਦੋਵਾਂ ਬੱਚਿਆਂ ਨਾਲ ਮੁਲਾਕਾਤ ਮੇਰੀ ਵਿਸ਼ੇਸ਼ ਮੁਲਾਕਾਤ ਸੀ। ਮੈਨੂੰ ਲੱਗਿਆ ਤੁਹਾਨੂੰ ਵੀ ਦੱਸਦਿਆਂ। ਟੀਵੀ ਉੱਤੇ ਜੋ ਤੁਸੀਂ ਦੇਖਦੇ ਹੋ, ਅਖਬਾਰਾਂ 'ਚ ਪੜ੍ਹਦੇ ਹੋ, ਉਸ ਦੇ ਇਲਾਵਾ ਵੀ ਬਹੁਤ ਸਾਰੇ ਕੰਮ ਅਸੀਂ ਕਰਦੇ ਹਾਂ ਅਤੇ ਕਦੀ ਕਦੀ ਇਹੋ ਜਿਹੇ ਕੰਮਾਂ ਦਾ ਆਨੰਦ ਵੀ ਆਉਂਦਾ। ਇਸ ਤਰ੍ਹਾਂ ਹੀ ਇਹਨਾਂ ਦੋ ਬੱਚਿਆਂ ਨਾਲ ਮੇਰੀ ਮੁਲਾਕਾਤ ਯਾਦਗਾਰ ਸੀ। ਮੈਂ ਦੇਖਿਆ ਕਿ ਮਨ ਕੀ ਬਾਤ 'ਚ ਕੁਝ ਲੋਕ ਮੇਰੇ ਲਈ ਬਹੁਤ ਸਾਰੇ ਕੰਮ ਲੈ ਕੇ ਆਉਂਦੇ ਨੇ। ਦੇਖੋ ਹਰਿਆਣਾ ਦੇ ਸੰਦੀਪ ਕੀ ਕਹਿ ਰਹੇ ਨੇ।
ਮੈਂ ਸੰਦੀਪ ਹਰਿਆਣਾ। ਸਰ, ਮੈਂ ਚਾਹੁੰਦਾ ਕਿ ਜੋ ਵੀ ਤੁਸੀਂ ਮਨ ਕੀ ਬਾਤ ਮਹੀਨੇ 'ਚ ਇੱਕ ਵਾਰ ਕਰਦੇ ਹੋ ਉਹ ਵੀਕਲੀ ਕਰਨੀ ਚਾਹੀਦੀ ਹੈ, ਕਿਉਂਕਿ ਤੁਹਾਡੀਆਂ ਗੱਲਾਂ ਤੋਂ ਕਾਫੀ ਪ੍ਰੇਰਣਾ ਮਿਲਦੀ ਹੈ।
ਸੰਦੀਪ ਜੀ, ਤੁਸੀਂ ਮੇਰੇ ਕੋਲੋਂ ਕੀ ਕਰਵਾਓਗੇ? ਮਹੀਨੇ 'ਚ ਇੱਕ ਵਾਰ ਕਰਨ ਲਈ ਵੀ ਮੈਨੂੰ ਇੰਨੀ ਮੁਸ਼ੱਕਤ ਕਰਨੀ ਪੈਂਦੀ ਹੈ, ਸਮੇਂ ਨੂੰ ਐਡਜਸਟ ਕਰਨਾ ਪੈਂਦਾ। ਕਦੀ ਕਦੀ ਤਾਂ ਸਾਡੇ ਆਕਾਸ਼ਵਾਣੀ ਦੇ ਸਾਰੇ ਸਾਥੀਆਂ ਨੂੰ ਅੱਧਾ ਅੱਧਾ ਪੌਣਾ ਪੌਣਾ ਘੰਟਾ ਮੇਰੇ ਇੰਤਜ਼ਾਰ 'ਚ ਬੈਠਣਾ ਪੈਂਦਾ। ਪਰ ਮੈਂ ਤੁਹਾਡੀ ਭਾਵਨਾ ਦਾ ਆਦਰ ਕਰਦਾ, ਤੁਹਾਡੇ ਸੁਝਾਅ ਲਈ ਧੰਨਵਾਦੀ ਹਾਂ। ਹਾਲੇ ਤਾਂ ਇੱਕ ਮਹੀਨੇ ਵਾਲਾ ਹੀ ਠੀਕ ਹੈ। ਮਨ ਕੀ ਬਾਤ ਦਾ ਇੱਕ ਤਰ੍ਹਾਂ ਨਾਲ ਇੱਕ ਸਾਲ ਪੂਰਾ ਹੋਇਆ। ਤੁਸੀਂ ਜਾਣਦੇ ਹੋ ਸੁਭਾਸ਼ ਬਾਬੂ ਰੇਡੀਓ ਦਾ ਕਿੰਨਾ ਪ੍ਰਯੋਗ ਕਰਦੇ ਸੀ। ਜਰਮਨੀ 'ਚ ਉਹਨਾਂ ਨੇ ਆਪਣਾ ਰੇਡੀਓ ਸ਼ੁਰੂ ਕੀਤਾ ਸੀ ਅਤੇ ਹਿੰਦੁਸਤਾਨ ਦੇ ਨਾਗਰਿਕਾਂ ਨੂੰ ਆਜ਼ਾਦੀ ਦੇ ਅੰਦੋਲਨ ਦੇ ਸੰਬੰਧ 'ਚ ਉਹ ਲਗਾਤਾਰ ਰੇਡੀਓ ਦੇ ਜ਼ਰੀਏ ਦੱਸਦੇ ਰਹਿੰਦੇ ਸੀ। ਆਜ਼ਾਦ ਹਿੰਦ ਰੇਡੀਓ ਦੀ ਸ਼ੁਰੂਆਤ ਇੱਕ ਵੀਕਲੀ ਨਿਊਜ਼ ਬੁਲੇਟਿਨ ਤੋਂ ਉਹਨਾਂ ਨੇ ਕੀਤੀ ਸੀ। ਅੰਗਰੇਜ਼ੀ, ਹਿੰਦੀ, ਬੰਗਾਲੀ, ਮਰਾਠੀ, ਪੰਜਾਬੀ, ਪਸ਼ਤੋ, ਉਰਦੂ ਸਾਰੀਆਂ ਭਾਸ਼ਾਵਾਂ 'ਚ ਉਹ ਰੇਡੀਓ ਚਲਾਉਂਦੇ ਸੀ। ਮੈਨੂੰ ਹੁਣ ਆਕਾਸ਼ਵਾਣੀ 'ਤੇ ਮਨ ਕੀ ਬਾਤ ਕਰਦਿਆਂ ਇੱਕ ਸਾਲ ਹੋ ਗਿਆ। ਮੇਰੇ ਮਨ ਕੀ ਬਾਤ ਤੁਹਾਡੇ ਕਾਰਨ ਸੱਚੇ ਅਰਥਾਂ 'ਚ ਤੁਹਾਡੇ ਮਨ ਕੀ ਬਾਤ ਹੀ ਬਣ ਗਈ ਹੈ। ਤੁਹਾਡੀਆਂ ਗੱਲਾਂ ਸੁਣਦਾ, ਤੁਹਾਡੇ ਲਈ ਸੋਚਦਾ, ਤੁਹਾਡੇ ਸੁਝਾਅ ਦੇਖਦਾ, ਉਸੇ ਨਾਲ ਮੇਰੇ ਵਿਚਾਰਾਂ ਦੀ ਦੌੜ ਸ਼ੁਰੂ ਹੋ ਜਾਂਦੀ ਹੈ ਜੋ ਆਕਾਸ਼ਵਾਣੀ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਦੀ ਹੈ। ਬੋਲਦਾ ਮੈਂ ਹਾਂ ਪਰ ਗੱਲ ਤੁਹਾਡੀ ਹੁੰਦੀ ਹੈ ਅਤੇ ਇਹੀ ਮੇਰੇ ਲਈ ਸੰਤੋਸ਼ ਹੈ। ਅਗਲੇ ਮਹੀਨੇ ਮਨ ਕੀ ਬਾਤ ਲਈ ਫੇਰ ਮਿਲਾਂਗੇ। ਤੁਹਾਡੇ ਸੁਝਾਅ ਮਿਲਦੇ ਰਹਿਣ, ਤੁਹਾਡੇ ਸੁਝਾਵਾਂ ਨਾਲ ਸਰਕਾਰ ਨੂੰ ਲਾਭ ਹੁੰਦਾ, ਸੁਧਾਰ ਦੀ ਸ਼ੁਰੂਆਤ ਹੁੰਦੀ ਹੈ। ਤੁਹਾਡਾ ਯੋਗਦਾਨ ਮੇਰੇ ਲਈ ਵਡਮੁੱਲ ਹੈ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਧੰਨਵਾਦ।